ਬੰਦਾ ਜਨੂਨੀ ਜਿਹਾ ਹੋ ਜਾਂਦਾ। ਇਹਨੂੰ ਕਹਿੰਦੇ ਹੈ ਐਸੀ ਹਰ ਕਿਤੇ ਆਏਗੀ, ਬੌਰਾ ਪਾਉਣਾ, ਮਸਤ ਪਾਉਣਾ, ਸਾਰਾ ਕੁਛ। ਉਹ ਬੰਦਾ ਐਸਾ ਜਨੂਨੀ ਜਿਹਾ ਹੋ ਜਾਂਦਾ ਨਾ, ਉਹ ਜਿਸ ਗੁਰੂ ਨਾਲ ਪਿਆਰ ਹੋਵੇ ਨਾ, ਉਹਨੂੰ ਹਰ ਬੰਨੇ ਉਹ ਹੀ ਦਿਸਦਾ। ਮੇਰਾ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਇੰਨਾ ਪਿਆਰ ਸੀ, ਇੰਨਾ ਸਾਰਾ। ਮੈਨੂੰ ਜਦੋਂ ਬਰੇਲੀ ਦੇ ਮੈਂਟਲ ਹੋਸਪਿਟਲ 'ਚ ਬੰਨ ਕੇ ਸੁੱਟਿਆ, ਲੰਮੀ ਕਥਾ, ਉਹ ਪਹਿਲੀ ਵਾਰੀ ਬਾਪੂ ਮੇਰਾ ਹਾਲ ਪੁੱਛਣ ਗਿਆ ਵੀ ਮੈਂ ਵਾਪਸੀ ਮੇਰੇ ਰੁੜਕੀ ਬੰਗਾਲ ਸੈਪਰ ਮਾਈਨਰ 'ਚ ਗੈਸਟਡ ਪੋਸਟ 'ਤੇ ਸੀ, ਉਹ ਮੈਨੂੰ ਇਹ ਕਲਾਸ ਮਿਲੀ ਸੀ। ਹੋਰ ਸਾਰੇ ਸਭ ਨੰਗੇ ਅੰਦਰ ਕੋਠੀਆਂ ਦੇ ਸਾਰੇ ਪਾਗਲ, ਮੈਨੂੰ ਹਾਲੇ ਤੱਕ ਨਹੀਂ ਪਤਾ ਲੱਗਦਾ ਵੀ ਮੈਂ ਮਰ ਗਿਆ ਸੀ ਜਾਂ ਕਿੱਥੇ ਸੀ। ਸਾਰੇ ਕੋਈ ਮੂਧਾ ਪਾਗਲ ਖੜਾ, ਕੋਈ ਬਰੇਲੀ ਦਾ ਮੈਂਟਲ ਹੋਸਪਿਟਲ, ਉਹਦੇ ਇੱਕ ਕਮਰੇ 'ਚ ਮੈਨੂੰ ਐਸਾ ਕਮਰਾ ਮਿਲਿਆ ਜਿਹੜੇ ਮੈਨੂੰ ਉੱਤੋਂ ਹੀ ਮਸ਼ਕ ਨਾਲ ਨਲਾ ਜਿਆ ਕਰਨ, ਕੱਪੜੇ ਲਾ ਲੈਂਦੇ ਉਸ ਵੇਲੇ ਵੀ ਅੰਦਰ ਫਾਜ ਲੈ ਕੇ ਨਾ ਮਰ ਜੇ ਪਾਗਲ, ਮੈਨੂੰ ਐਂ ਡਲੀ ਵਰਗਾ ਨੰਗਾ ਕਰਕੇ ਨਾ ਉਹਨਾਂ ਨੇ ਅੰਦਰ ਪਾ ਦਿੱਤਾ। ਮੈਨੂੰ ਤੇ ਮੌਜ ਲੱਗ ਗਈ, ਮੈਂ ਉਸ ਕਮਰੇ ਦੇ ਅੰਦਰ ਹੀ ਫਿਰ ਫਿਰ ਕੇ ਆਹ ਸ਼ਬਦ ਗਾਉਂਦਾ ਸੀ, ਗੁਰਸਖਮੀਰ ਚਲੋ ਗੁਰਚਾਲੀ, ਉਹ ਮੈਂ ਜੂ ਉਹ ਸਾਰਾ। ਉਹ ਜਿੱਦਣ ਮੈਨੂੰ ਪਹਿਲੇ ਦਿਨ ਬੰਦ ਕਰਕੇ ਗਏ ਨਾ ਬਾਪੂ ਜੀ, ਅਗਲੇ ਦਿਨ ਤੇ ਸਾਰੇ ਸਵੇਰੇ ਮੈਂ ਦੇਖਿਆ ਤੇ ਸਾਰੇ ਨੌਕਰਾਂ ਨੂੰ ਬੁਲਾ ਕੇ ਉਹਨਾਂ ਦਾ ਸੁਪਰਡੈਂਟ ਅੱਗੇ ਖੜਾ, ਕਹਿੰਦੇ ਰਾਮਦਾਦੋ ਜੇਲ੍ਹ ਮੈਂ ਜੇ ਟ੍ਰਾਂਜਿਸਟਰ ਕਿਸੇ ਨੇ ਲਗਾਇਆ ਰੇਡੀਓ। ਉਹ ਇੱਕ ਦੂਜੇ ਵੱਲ ਦੇਖ ਕਰ ਪਈ, ਕਹਿੰਦੇ ਅਰੇ ਯਾਰ ਕਿਸੇ ਨੇ ਨਹੀਂ ਟ੍ਰਾਂਜਿਸਟਰ, ਸੁਪਰਡੈਂਟ ਸਾਹਿਬ ਕਿਉਂ ਆਵੇ ਗੁੱਸੇ ਹੋਏ? ਕਹਿੰਦੇ ਮੈਂ ਨਹੀਂ ਆਵਾਜ਼ ਸੁਣੀ ਆਪ, ਮੈਂ ਸਾਰੀ ਰਾਤ ਸੋ ਨਹੀਂ ਸੁੱਕਾ, ਪਰ ਆਵਾਜ਼ ਬੜੀ ਅੱਛੀ ਸੀ, ਕੌਣ ਸਾ ਗਾਣਾ ਲਗਾਇਆ ਤਾ ਔਰ ਬਤਾਓ ਕਿਸੇ ਨੇ ਜੇ ਟ੍ਰਾਂਜਿਸਟਰ ਲਗਾਇਆ। ਇੱਕ ਨਾ ਨਾ ਮੈਂ ਦੇਖ ਰਿਹਾ ਅੰਦਰ ਜੰਗਲੇ ਦੇ ਪਿੱਛੇ, ਇੱਕ ਨਾ ਕੂਣੀ ਮਾਰੀ ਅਗਲੇ ਨੂੰ, ਕਹਿੰਦੇ ਹੋਏ ਉਹ ਜਿਹੜਾ ਨਵਾਂ ਪੰਜਾਬੀ ਜਿਹਾ ਮੁੰਡਾ ਆਇਆ ਨਾ, ਉਹ ਸਾਰੀ ਰਾਤ ਗਾਉਂਦਾ ਰਿਹਾ, ਉਹ ਭਜਨ ਗਾਤਾ ਬਿਸ਼ਨ ਪਤੇ, ਉਹਨਾਂ ਨੂੰ ਵੀ ਪਤਾ ਬਾਣੀ, ਕਹਿੰਦਾ ਉਹ ਬਿਸ਼ਨ ਪਤੇ ਗਾ ਰਹਾ ਥਾ। ਕਹਿਤਾ ਸਾਹਿਬ ਹਮ ਨਹੀਂ, ਵੋ ਜੋ ਨਯਾ ਕੈਦੀ ਆਇਆ ਹੈ ਨਾ, ਉਹ ਬਿਸ਼ਨ ਪਤੇ ਗਾ ਰਹਾ ਥਾ ਸਾਰੀ। ਕਹਿੰਦਾ ਅੱਛਾ ਯਾਰ ਬੜੀ ਆਵਾਜ਼ ਸੁੰਦਰ ਹੈ। ਉਹ ਮੈਨੂੰ ਕੀ ਲੱਭਾ, ਜਿੱਦਣ ਪਹਿਲੇ ਦਿਨ ਮੈਂ ਗਿਆ, ਉਹ ਜਿਹੜੀ ਪੈਰਲਲ ਰੋਡ ਹੁੰਦੀ ਹੈ ਪੱਤੀ ਜੀ, ਉਹਨੂੰ ਤਾਂ ਮੈਂ ਇੱਕ ਬਣਾ ਲਿਆ ਤਪਲੇ ਦਾ, ਉਹ ਜਿਹੀਆਂ ਤਾਰਾਂ ਸੀ ਨਾ ਉਹਦੀਆਂ ਸਿੱਖਾਂ ਜਿਹੀਆਂ, ਉਹਨਾਂ 'ਤੇ ਮੈਂ ਜਰਾ ਉਂਗਲ ਮਾਰੀ ਆ ਕੜਾ, ਮੇਰੇ ਉਹ ਉਂਗਲ ਜੋ ਮਾਰੀ ਉਹ 'ਤੇ ਤਾਂ ਸਾਰਾ ਜਲ ਤਰੰਗ ਉਹਨੂੰ ਵੱਜਣ, ਮੈਂ ਉਹਨਾਂ ਨੂੰ ਕੜਾ ਫੇਰਦਾ ਉਹਦਾ ਹੱਥ ਮਾਰਾਂ। ਸਾਰੀ ਰਾਤ ਹੀ ਮੈਂ ਬਾਬੇ ਫਰੀਦ ਦੇ ਭਜਨ ਗਾਉਂਦਾ ਰਿਹਾ ਸਾਰੀ ਸਾਰੀ ਰਾਤ, ਉਹ ਉਹਨਾਂ ਨੂੰ ਸੁਣ ਪੈ ਕੇ ਤੇ ਉਹ ਕਹਿੰਦੇ ਵੀ ਕੋਈ ਨਹੀਂ ਬਸ। ਉਹ ਮੈਂ ਹਾਲਤ ਲੰਮੀ ਸਟੋਰੀ ਆਪਣੀ ਹੱਡ ਵਿੱਚ ਤਾਂ ਦੱਸਦਾ ਵੀ ਇਸ ਬਿਮਾਰੀ ਤੋਂ ਵੀ ਬਚੇ ਹੋ, ਕਿਉਂਕਿ ਆਹ ਹੁਣੇ ਜੇ ਕਿਤਾਬ ਨਿਕਲੀ ਹੈ ਅਮੈਰੀਕਾ 'ਚ ਆਈ ਹੈ ਮੇਰੇ ਕੋਲ, ਔਰ ਸਾਡੇ ਸੰਤ ਦੀ ਲਿਖੀ ਹੈ ਇਹ ਕਨੇਹੀਆਂ। ਉਹਨਾਂ ਨੂੰ ਜੀ ਇੰਨੀ ਵਾਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਹੋਏ ਆ, ਔਰ ਉਹ ਕਿਤਾਬ ਮੇਰੇ ਸਾਥੀਆਂ ਨੂੰ ਵੀ ਅਗਲੇ ਭਰਮਾਉਣ ਲਈ ਨਹੀਂ ਭੇਜਦੇ, ਪਰ ਗਿਰਮਖਾ ਮੈਂ ਤੁਹਾਨੂੰ ਆਹ ਕਿਤਾਬ ਦੇਣਾ ਚਾਹੁੰਦਾ ਵੀ ਦਸਮ ਪਾਤਸ਼ਾਹ ਅਤੇ ਗੁਰੂ ਗ੍ਰੰਥ ਸਾਹਿਬ 'ਤੇ ਯਕੀਨ ਰੱਖ ਰਿਹਾ ਉਹਨਾਂ ਨੂੰ ਦਸਮ ਪਾਤਸ਼ਾਹ ਦੇ ਪ੍ਰਤੱਖ ਦਰਸ਼ਨ ਹੋ ਜਾਂਦੇ। ਮੈਨੂੰ ਆਪਣੀ ਬਿਮਾਰੀ ਯਾਦ ਆ ਗਈ, ਇਹ ਸਾਰਾ ਇਲਿਊਜ਼ਨ ਹੁੰਦਾ, ਇਹਨੂੰ ਡਾਕਟਰਾਂ ਨੇ ਮੀਨੀਆ ਕਰਾਰ ਦਿੱਤਾ ਹੈ। ਇਹ ਬੜੀ ਭਾਰੀ ਬਿਮਾਰੀ ਹੈ ਭਾਈ ਸਾਹਿਬ ਜੀ, ਸਪਿਰਚੁਅਲਿਜ਼ਮ 'ਚ ਵੀ ਆਏਗੀ, ਬੰਦੇ ਨੂੰ ਜਨੂਨ ਕਿਹਾ ਹੋ ਜਾਂਦਾ ਹਰ ਬੰਨੇ। ਉਹ ਮਜਨੂੰ ਨੂੰ ਕਿਹਾ, ਮਜਨੂੰ ਨਾ ਮਜਨੂੰ ਹੋ ਮਜਨੂੰ ਤੈਨੂੰ ਰੱਬ ਮਿਲਣਾ ਚਾਹੁੰਦਾ, ਕਹਿੰਦਾ ਅਗਰ ਉਸਕੋ ਮਿਲਨੇ ਕੀ ਹਾਜਤ ਹੋ ਤਾਂ ਉਹ ਲੇਲਾ ਬਣ ਕੇ ਆ ਜਾਏ, ਮੈਂ ਉਸਕੋ ਮਿਲ ਲੇਗਾ। ਮੈਂ ਲੇਲਾ ਕੇ ਬਗੈਰ ਕਿਸੇ ਕੋ ਨਹੀਂ ਮਿਲ ਸਕਦਾ, ਉਸਕਾ ਜ਼ਰੂਰਤ ਹੈ, ਮੁਝੇ ਨਹੀਂ ਜ਼ਰੂਰਤ ਉਸਕੀ, ਅਗਰ ਤੁਮ ਕਹਿਤੇ ਹੋ ਤਾਂ ਉਹ ਲੇਲਾ ਬਣ ਕੇ ਆ ਜਾਏ, ਮੈਂ ਤਾਂ ਆਪਣੀ ਅੱਖ ਖੋਲ ਸਕਦਾ, ਆਪਣੀ ਅੱਖ ਨਹੀਂ ਸੀ ਖੋਲਦੇ। ਉਸ ਲੇਲਾ ਤੂੰ ਉਸ ਮਜਨੂੰ ਦੇ ਐਨ ਉਲਟ ਕਈ ਦੁੱਧ ਪੀਣ ਵਾਲੇ ਮਜਨੂੰ ਬਣੇ ਆ ਅੱਜ ਕੱਲ੍ਹ, ਜਿੰਨੇ ਆ ਸਾਧ ਆ ਸੰਤ ਆ ਸਾਰੇ ਦੁੱਧ ਪੀਣ ਵਾਲੇ, ਕੋਈ ਆਸ਼ਕ ਨਹੀਂ ਹੈ ਰੱਬ ਦਾ। ਉਹ ਕਿਸ ਤਰ੍ਹਾਂ ਉਹ ਲੇਲਾ ਵਿਚਾਰੀ ਨਾ ਕਿਹਾ ਵੀ ਇਹ ਮਜਨੂੰ ਬਾਹਰ ਹੈ ਅਤੇ ਇਹਨੇ ਤੀ ਇਹਨੂੰ ਮੈਂ ਰੋਟੀ ਟੁੱਕ ਭੇਜ, ਪਿਆਰ ਬੜਾ ਸੀ, ਉਹਨੇ ਦੁੱਧ ਦਾ ਪਿਆਲਾ ਇੱਕ ਰੋਜ਼ ਕਾਢ ਕੇ ਭੇਜ ਦਿਆ ਕਰਨਾ ਆਪਣੀ ਨੌਕਰਾਣੀ ਦੇ ਹੱਥ। ਉਹ ਜਦੋਂ ਮਜਨੇ ਕੋਲ ਪਿਆਲਾ ਜਾਣਾ ਤਾਂ ਉਹ ਮਜਨੂੰ ਤਾਂ ਉਹਦੇ ਇਸ਼ਕ 'ਚ ਸੀ, ਉਹਨੇ ਤਾਂ ਖਾਣ ਪੀਣ ਦੀ ਵੀ ਸੁਰਤ ਨਹੀਂ ਸੀ, ਉਹ ਪਿਆਲਾ ਉੱਦਾਂ ਪਿਆ ਰਹਿਣਾ ਅਤੇ ਉਹ ਜਿਹੜੇ ਮੁਸਲਮਾਨ ਹੋਰ ਫਕੀਰ ਨਾ ਉਹ ਆਲੇ ਦੁਆਲੇ ਜਮ੍ਹਾਂ ਹੋਣੇ ਸ਼ੁਰੂ ਹੋ ਗਏ। ਉਹ ਦਿਖਿਆ ਕਰਨ ਜਦੋਂ ਉਹ ਪਿਆਲਾ ਰੱਖ ਕੇ ਜਾਣ ਤਾਂ ਉਹਨਾਂ ਨਾਲ ਪੀ ਲਿਆ ਕਰ, ਮਜਨੂੰ ਵਿਚਾਰਾ ਆਪਣੇ ਇਸ਼ਕ 'ਚ ਮਸਤ। ਉਹ ਲੇਲਾ ਨੂੰ ਕਿਸੇ ਨੇ ਜਾ ਕੇ 2 ਮਹੀਨੇ ਬਾਅਦ ਕਿਹਾ ਵੀ ਮਜਨੂੰ ਤਾਂ ਹੋਰ ਸੁੱਕ ਗਿਆ, ਹੀ ਹੈਜ਼ ਬੀਨ ਰਿਡਿਊਸ ਟੂ ਸਕੈਲੇਟਨ, ਉਹ ਤਾਂ ਬਿਲਕੁਲ ਹੱਡੀਆਂ ਦੀ। ਕਹਿੰਦਾ ਹੈ ਪਿਆਰ ਹੁੰਦਾ ਨਾ, ਮੇਰਾ ਮੱਝ ਨੂੰ ਸੁੱਕ ਗਿਆ, ਮੈਂ ਤੇ ਦੁੱਧ ਭੇਜਦੀ ਹਾਂ, ਦੇਖੋ ਕਿੰਨਾ ਪਿਆਰ ਸੀ। ਉਹ ਕਹਿੰਦੀ ਜੀ ਦੁੱਧ ਉਹ ਨਹੀਂ ਪੀਂਦਾ, ਉਹਦੇ ਲਾਗੇ ਫਕੀਰ ਹੋਰ ਆ ਗਏ ਹੈ, ਜਿਹਦਾ ਪੁਜਾਰੀ ਡੇਰਾ ਪਾ ਕੇ ਬਹਿ ਜਾਂਦੇ ਆ। ਕੋਈ ਗੁਰਦੁਆਰਾ ਹੋਵੇ ਨਾ ਹੋਵੇ, ਦਿੱਲੀ ਦੇ ਵਿੱਚ ਕਿੱਡਾ ਵੱਡਾ ਗੁਰਦੁਆਰਾ ਖੜਾ ਕਰ ਲਿਆ, ਨਾਨਕ ਪਿਆਓ। ਮੈਂ ਅਸੀਂ ਜਾ ਕੇ ਮੈਂ ਤੇ ਪਰਮਜੀਤ ਬੜੇ ਖੋਤੀ ਦੇਖਿਆ, ਪਰਮਜੀਤ ਚਾਲੇ ਗੁਰਦੁਆਰਾ ਸਾਨੂੰ ਸੱਚਾ ਨਹੀਂ ਲੱਗਦਾ, ਨਾਨਕ ਪਿਆਓ ਬਹੁਤ ਵੱਡਾ ਪਾਰਾ ਗੁਰਦੁਆਰਾ, ਸਕੂਲ ਸਭ ਔਰ ਪੁਜਾਰੀਆਂ ਦਾ ਕਬਜ਼ਾ, ਉੱਥੇ ਬੜੀ ਆਮਦਨ। ਅਸੀਂ ਕਿਹਾ ਚੱਲ ਜਾਣਾ, ਚੱਲੀਏ। ਜਾ ਕੇ ਅਸੀਂ ਉਹਦੀ ਹਿਸਟਰੀ ਫੋਲੀ, ਬੜੇ ਪੁਰਾਣੇ ਬੰਦਿਆਂ ਕੋਲ ਸੁਣਿਆ। ਕਹਿੰਦੇ ਜੀ ਨਾ, ਉਹ ਹਿੰਦੂ ਸੀ ਵਿਚਾਰਾ, ਕਹਿੰਦੇ ਜੀ ਯਹਾਂ ਇੱਕ ਨਾਨਕ ਚੰਦ ਥਾ, ਵੋ ਜਹਾਂ ਚ ਰਸਤੇ ਮੇਂ ਉਜਾੜ ਥੀ, ਵਹਾਂ ਵੋ ਪਾਣੀ ਪਿਲਾਇਆ ਕਰਤਾ ਥਾ ਪਿਆਸਨ ਕੇ, ਔਰ ਨਾਨਕ ਚੰਦ ਉਸ ਕਾ ਨਾਂ ਥਾ, ਔਰ ਉਸ ਕੀ ਜਗ੍ਹਾ ਸੀ ਜੇ ਸਾਰੇ ਜੇ ਜਬ ਸਿੱਖ ਆਏ, ਇਹਨਾਂ ਨੇ ਉਸ ਜਗ੍ਹਾ ਕੋ ਨਾਨਕ ਪਿਆਓ ਮਸ਼ਹੂਰ ਕਰ ਦਿਆ, ਹਾਲਾਂਕਿ ਉਹ ਨਾਨਕ ਸੀ ਜਿਹੜਾ ਪਾਣੀ ਪਿਆਉਣਾ ਥਾ, ਉਹਦੇ ਨਾਂ ਤੇ ਜੀ ਗੁਰੂ ਨਾਨਕ ਨਾ, ਇੱਥੇ ਨਾਨਕ ਪਿਆਓ ਨਾਨਕ ਪਾਣੀ ਪਿਲਾਉਣਾ ਹੁੰਦਾ ਸੀ, ਜਿੱਦਾਂ ਮਜਨੂੰ ਦਾ ਟਿੱਲਾ ਫੇਲ ਕੀਤਾ ਨਾ, ਉਹ ਨਾਨਕ ਪਿਆਓ ਇੱਥੇ ਨਾਨਕ। ਉਹ ਕਰਪਸ਼ਨ ਹੈ ਦਿੱਲੀ ਦੇ ਵਿੱਚ ਭਾਈ ਸਾਹਿਬ ਜੀ, ਗੁਰਦੁਆਰੇ ਚ ਮਾਤਾ ਸੁੰਦਰੀ ਦੀ ਸਮਾਧ, ਗੁਰੂਆਂ ਦੀਆਂ ਸਮਾਧ, ਉਹ ਬੁਰਾ ਹਾਲ ਹੈ ਸਿੱਖੀ ਦਾ ਜਿਹੜਾ ਮੈਂ ਹੌਲੀ ਹੌਲੀ ਕੱਟ ਰਿਹਾ। ਅੱਜ ਮੈਂ ਦੁੱਧ ਪੀਣ ਵਾਲਾ ਮਜਨੂੰ ਸੁਣਾਉਣਾ, ਭਾਈ ਉਹ ਮਿਲੇਲਾ ਕਹਿਣ ਲੱਗੀ, ਅੱਛਾ ਫਿਰ ਕੋਈ ਨੀ ਆ ਪਿਆਲਾ ਲੈ ਜਾ ਤੂੰ ਅੱਜ। ਉਹਦੀ ਸਖੀ ਕਹਿਣ ਲੱਗੀ ਇਹ ਚ ਨੌਕਰਾਣੀ ਜੀ, ਇਹ ਚ ਤੇ ਦੁੱਧ ਹੀ ਆਈ। ਕਹਿੰਦੀ ਨਹੀਂ ਦੁੱਧ ਨੀ ਅੱਜ ਪਾਉਣਾ, ਆ ਲੈ ਲੈ ਇੱਕ ਛੁਰੀ, ਇਹ ਪਿਆਲੇ ਚ ਰੱਖ ਦੇ। ਤੇ ਉੱਥੇ ਜਾ ਕੇ ਜਿਹੜੇ ਫਕੀਰ ਆਲੇ ਦੁਆਲੇ ਬੈਠੇ ਹੋਣਗੇ ਨਾ, ਅੱਗੇ ਵਾਂਗੂ ਤੂੰ ਪਿਆਲਾ ਰੱਖਦੀ ਪਰ ਵਿੱਚ ਛੁਰੀ ਰੱਖ ਦੇ। ਤੇ ਕਹਿੰਦੀ ਅੱਜ ਲੇਲਾ ਕਹਿੰਦੀ ਆ ਮੈਨੂੰ ਮਜਨੂੰ ਤੇ ਖੂਨ ਦਾ ਪਿਆਲਾ ਚਾਹੀਦਾ। ਉਹ ਜਦੋਂ ਉਹ ਅੱਗੇ ਹਾਬੜੇ ਡੀਕਣ ਡਏ ਸੀ, ਫਕੀਰ ਭੁੱਖ ਲੱਗੀ ਸੀ, ਇਹੋ ਜਿਹਾ ਕੜਿਆ ਦੁੱਧ ਕਦੀ ਕਦੀ ਬਾਹਰ ਮਿਲਣਾ, ਉਹਦੇ ਵੀ ਦੇਖਣ ਵੀ ਪਿਆਲਾ ਆਇਆ ਪਿਆਲਾ ਆਇਆ। ਉਹ ਜਦੋਂ ਪਿਆਲਾ ਉਹਨੂੰ ਕਹਿੰਦੀ ਤੇ ਖਾਲੀ ਹੈ, ਕਹਿੰਦੀ ਹੈ ਅੱਜ ਮਲੇਲਾ ਨਾ ਤੁਹਾਨੂੰ ਦੁੱਧ ਬੜਾ ਪਿਲਾਇਆ, ਅੱਜ ਤੁਹਾਨੂੰ ਖੂਨ ਮੰਗਦੀ। ਕਹਿੰਦੇ ਤੂੰ ਪਾਗਲ ਹੈਗੀ ਹੈ, ਖੂਨ ਦੇਣ ਵਾਲਾ ਤੇ ਉਹ ਮਜਨੂੰ ਹੈ, ਅਸੀਂ ਤੇ ਦੁੱਧ ਪੀਣਾ। ਸੋ ਇਹ ਜਨੂਨ ਜਿਹਾ ਬੰਦੇ ਨੂੰ ਹੋ ਜਾਂਦਾ, ਹਰ ਬੰਦੇ ਲੇਲਾ ਪੀ ਲੇਲਾ ਹੀ ਸਭ ਤੋ, ਸਾਡੇ ਪੁਜਾਰੀ ਸਾਰੇ ਹੀ ਦੁੱਧ ਪੀਣ ਵਾਲੇ ਮਜਨੂੰ ਹੈ। ਇਹਨਾਂ ਨੇ ਐਡੇ ਵੱਡੇ ਅਕਾਲ ਤਖ਼ਤ ਤੇ ਭੜੋਲੇ ਬਣਾ ਕੇ ਵੀ ਪੰਜਾਬੀ ਸੂਬਾ ਲੈ ਕੇ ਛੱਡਣਾ, ਮੇਰੀ ਹੱਡ ਬੀਤੀ ਹੈ। ਇਸ ਕੌਲ ਤਖ ਦੇ ਉੱਤੇ ਜਿਹੜੇ ਵੱਡੇ ਭੜੋਲੇ ਬਣਾ ਲਏ, ਪੀਣੇ ਚ ਲਾਗੇ ਬਾਲਣ ਰੱਖ ਲਏ, ਸਾਰਿਆਂ ਨਾ ਮਿੱਟੀ ਦੇ ਤੇਲ ਦੇ ਪੀਪੇ ਰੱਖ ਲਏ। ਦੁਨੀਆਂ ਬਾਹਰ ਇਕੱਠੀ ਬਗਾਵਤ ਆਉਣ ਵਾਲੀ ਪੰਜਾਬ ਦੇ ਵਿੱਚ, ਔਰ ਪੰਜਾਬੀ ਅਸੀਂ ਸੜ ਕੇ ਮਰ ਜਾਣਾ। ਪੰਜ ਸਿੰਘ ਜੀ ਉੱਥੇ ਤੇਲ ਰੱਖ ਕੇ ਔਰ ਭੜੋਲੇ, ਫਿਰ ਪਤਾ ਕੀ ਕੀਤਾ, ਸੰਗਲ ਮੋਟੇ ਮੋਟੇ ਆਪਣੀਆਂ ਲੱਤਾਂ ਨਾਲ ਬੰਨ ਕੇ ਤੇ ਭੜੋਲੇ ਨਾਲ ਬੰਨੇ ਵੀ ਅਸੀਂ ਸੜ ਦੇ ਬਾਹਰ ਨਾ ਕਿਤੇ ਡਿੱਗ ਪਈਏ। ਪਖੰਡ ਐਨ ਉਧਰ ਜਿਹੜਾ ਸੀ ਸਾਧ ਆਪਣਾ ਫਤਿਹ ਸਿੰਘ, ਇਹ ਐਡਾ ਮੋਟਾ ਸੀ, ਇਹ 26 ਦਿਨਾਂ ਦੇ ਵਿੱਚ ਇਹ ਆਪਣੀ ਕਹਿੰਦੀ ਜੀ ਮੈਂ ਚਰਬੀ ਦੇ ਦਿੱਤੀ ਆ ਤੇ ਉਹ ਸੁੱਕ ਸੁੱਕ ਕੇ ਨਾ ਬਹੁਤ ਘੱਟ ਗਿਆ ਉਹਦਾ ਭਾਰ। ਉਹਨੇ ਫਿਰ ਕਵਿਤਾ ਲਿਖੀ ਵੀ ਮੈਂ ਇੰਨਾ ਪੰਜਾਬੀ ਸੂਬੇ ਲਈ ਮੈਂ ਇੰਨਾ ਮਾਸ ਘੋਲਿਆ ਵਾ। ਅੱਛਾ ਉਹ ਜਿਸ ਵੇਲੇ ਉਧਰ ਉਹ ਭਾਈ ਸਾਹਿਬ ਜੀ ਅਕਾਲ ਤਖ਼ਤ ਦੇ ਅਖੀਰਲਾ ਟਾਈਮ ਆ ਗਿਆ, ਉਹਨਾਂ ਦੇ ਸੜਨ ਦਾ ਜਿਹੜਾ ਟਾਈਮ ਦਿੱਤਾ। ਅਕਾਲ ਤਖ਼ਤ ਦੇ ਉੱਤੇ ਮੈਂ ਹਾਜ਼ਰ ਹਾਂ ਉਸ ਵੇਲੇ, ਸਾਰੀ ਦੁਨੀਆ ਡੀਕ ਰਹੀ, ਮੇਰੇ ਨਾਲ ਡਾਕਟਰ ਸੁਰਿੰਦਰ ਸਿੰਘ ਹੈ, ਇਹਨਾਂ ਦੀ ਮੈਂ ਗੱਲ ਦੱਸਦਾ ਨਾ। ਅੱਜ ਦੇਖਿਆ ਲੈ ਵੀ ਸੜ ਜਾਣਾ ਸਾਰਾ, ਅਸੀਂ ਬੜੇ ਮਤਰਾਪੀ। ਦੇਖੋ ਜੀ ਉੱਧਰ ਉਹ ਖਬਰ ਬਾਰ ਬਾਰ ਪੁੱਛਣ ਵੀ ਦੇਖੋ ਜਾ ਕੇ ਏਅਰਪੋਰਟ ਤੇ ਹੁਕਮ ਸਿੰਘ ਦਾ ਜਹਾਜ਼ ਆਇਆ ਕਿ ਨਹੀਂ ਆਇਆ। ਉੱਧਰ ਹੁਕਮ ਸਿੰਘ ਨੇ TC ਰਲਾਈ ਵੀ ਐਨ ਟਾਈਮ ਤੇ ਤੂੰ ਆ ਜਾਈ, ਹੁਕਮ ਸਿੰਘ ਦਾ ਡਿਪਟੀ ਸਪੀਕਰ ਸੀ ਨਹਿਰੂ ਦੇ ਵੇਲੇ, ਤੂੰ ਆ। ਇਹ ਫਿਰ ਸਰਦਾਰ ਸਾਹਿਬ ਨਾਲ ਮੈਨੂੰ ਆਪ ਗੱਲ ਤਸਦੀਕ ਕੀਤੀ, ਕਹਿੰਦੀ ਸਰ ਕਹਿੰਦੇ ਭਾਈ ਸਾਹਿਬ ਇਹਨਾਂ ਪੁਜਾਰੀਆਂ ਦੀ ਕੀ ਗੱਲ ਕਰੀਏ, ਤਾਂ ਸਾਡੇ ਤੇ ਆਸ਼ਿਕ ਸੀ ਸਾਡੇ ਸਾਰੇ ਤੇ ਸਿੰਘਾਂ ਤੇ। ਉਹ ਕਹਿੰਦੇ ਇਹਨਾਂ ਦੀ ਮੈਂ ਕੀ ਗੱਲ ਸੁਣਾਵਾਂ। ਉੱਧਰੋਂ ਉਹ ਜਹਾਜ਼ ਡੀਕਣੋ ਕਿਤੇ ਫਿਰ ਆਇਆ ਜਹਾਜ਼ ਤੇ, ਫਿਰ ਇਹਨਾਂ ਨੂੰ ਛਡਾਏ, ਉਹ ਭੜੋਲੇ ਕਈ ਸਾਲ ਉੱਥੇ ਰਹੇ। ਪਰ ਨਾ ਕੋਈ ਫੜੇ ਨਾਲੇ, ਇਸ ਕਰਕੇ ਦੁੱਧ ਪੀਣ ਵਾਲੇ ਪੁਜਾਰੀ ਸਾਰੇ ਮਜਨੂ ਹੋਰ ਹੈ, ਖੂਨ ਦੇਣ ਵਾਲੇ ਹੋਰ ਨੇ, ਤੋ ਇਸ ਕਰਕੇ ਰੂਪ ਸਾਰੇ ਬੰਨੇ ਦਿਸਣ ਲੱਗ ਪੈਂਦਾ। ਜਦੋਂ ਫਿਰ ਉੱਥੋਂ ਬਾਅਦ 3-4 ਮਹੀਨੇ ਬਾਅਦ ਉਹ ਬਾਪੂ ਜੀ ਮੈਨੂੰ ਦੇਖਣ ਆਏ ਤੇ ਮੈਂ ਕਿਹਾ, ਬਾਪੂ ਜੀ ਦੂਰੋਂ ਆ ਰਹੇ ਸੀ, ਮੈਂ ਕਿਹਾ ਬਾਪੂ ਜੀ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਿੱਥੇ ਛੱਡ ਆਏ ਹੋ?
ਮੈਨੂੰ ਹਰ ਬੰਨੇ ਉਹ ਦੇ ਸੀ, ਇਹ ਜਨੂਨ ਹੁੰਦਾ, ਇਹੋ ਉਸ ਕਿਤਾਬ 'ਚ ਲਿਖਿਆ।
ਔਰ ਇਹ ਐਸੀਆਂ ਕਹਾਣੀਆਂ ਉਹ ਆਪ ਨਹੀਂ ਲਿਖਦੇ ਸੰਤ, ਉਹਨਾਂ ਤੋਂ ਬਾਅਦ ਜਿਹੜੇ ਸੇਵਕ ਗੱਦੀ 'ਤੇ ਬੈਠਦੇ ਨਾ, ਉਹ ਫਿਰ ਉਹਨਾਂ ਨੂੰ ਮਸ਼ਹੂਰ ਕਰਦੇ ਜਿਹਨਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਹੋਏ ਸੀ। ਇਸ ਕਰਕੇ ਇਹ ਐਸੀ ਜਿਹਨੂੰ ਜਨੂਨ ਕਿਹਾ ਹੈ। ਅਸੀਂ ਕਿਸੇ ਗੁਰੂ ਦੇ ਦਰਸ਼ਨ ਨਹੀਂ ਚਾਹੁੰਦੇ, ਜੋ ਸਾਡੇ ਬਾਣੀ 'ਚ ਹੈ ਅਸੀਂ ਉਹ ਦਰਸ਼ਨ ਮਰਨ ਮੰਗਣੇ ਹੈ। ਮਿਲ ਮਿਲ ਸਖੀ ਹਰ ਕਥਾ ਸੁਣਈ, ਹਰ ਕਥਾ ਸੁਣਈ, ਦੇਖੋ ਪ੍ਰਭ ਕਥਾ ਸੁਣਈਆ ਕਥਾ ਸੁਣਈ। ਮਿਲ ਮਿਲ ਸਖੀ ਹਰ ਕਥਾ ਸੁਣਈਆ, ਜੋਨ ਕੋ ਪਿਆਸ ਹੋਏ ਪ੍ਰਭ ਤੇਰੀ, ਜਿਨ ਕੋ ਪਿਆਸ ਹੋਏ ਪ੍ਰਭ ਤੇਰੀ, ਤਿਨ ਅਵਰ ਨਾ ਪਾਵੇ ਬਿਨ ਹਰਿ ਕੋ ਦੁਈਆ, ਬਿਨ ਹਰਿ ਕੋ ਦੁਈ, ਅਨੇਕ ਜਨਮ ਤੇ ਵਿਛੜੇ ਜਨ ਮੇਲੇ, ਅਨੇਕ ਜਨਮ ਤੇ ਵਿਛੜੇ ਜਨ, ਜੋ ਸਤ 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 ਗੁਰ ਸਰਣ ਪਵਈਆ ਸਰਣ ਪਵਈ, ਇਹ ਗੁਰ ਗੁਰ ਕਰਤ ਸਰਣ ਜੇ ਆਵੇ ਸਰਣ ਜੇ ਆਵ, ਆਏ ਮੇਲੇ ਖਿਨ ਢੀਲ ਨ ਪਈਆ ਢੀਲ ਨ ਪਈ, ਉਹ ਕਦੇ ਨਾ ਮਿਲਣਾ ਪੂਰਬ ਜਨਮੇ ਭਗਤੇ ਹਰ ਆਏ, ਜਨਮੇ ਭਗਤੇ ਕਰ ਗੁਰੇ ਹਰ 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 ਭਗਤ ਜਮਈ, ਹਰ ਭਗਤ ਜਮਈਆ ਗੁਰੇ ਹਰ 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 ਭਗਤ ਜਮਈਆ ਭਗਤ, ਤੋ ਹਰ ਹਰ ਗੁਰ ਗੁਰ ਕਰਨ ਦੀ ਸਰਨ ਪੈਣਾ ਹੈ। ਸਤਿਗੁਰੂ ਸ਼ਬਦ ਸਰੂਪ ਹੈ, ਰੱਬ ਸ਼ਬਦ ਰੂਪ ਹੈ, ਅਸੀਂ ਉਹਨੂੰ ਸ਼ਬਦ ਦੀ ਕਮਾਈ ਨਾ ਮਿਲ ਸਕਦੇ ਹਾਂ, ਇਸ ਕਰਕੇ ਸਰਨ ਪੈਣਾ। ਆਖੀਰਲਾ ਸ਼ਬਦ ਅਸੀਂ ਲਮਕਾਵਾਂਗੇ ਅਗਲੀ ਚੌਂਕੀ 'ਤੇ, ਇਸ ਸ਼ਬਦ 'ਤੇ ਅਸੀਂ ਅਸੀਂ ਸ਼ਬਦ ਲੈਂਦੇ ਹਾਂ ਪੰਨਾ 858 ਦੇ ਉੱਤੇ, ਭਾਈ ਸ਼ੇਰ ਦੀ ਸਰਨ ਦਾ ਕੀ ਫਾਇਦਾ ਜੇ ਗਿੱਦੜੀ ਖਾ ਗਏ ਉਹਨੂੰ, ਕੈਸਾ ਸ਼ਬਦ ਹੈ। 800 ਦੇ ਉੱਤੇ ਸ਼ਬਦ ਹੈ ਵੀ ਸਿੰਘ ਸਰਨ ਕੱਤ ਜਾਈਏ ਜੋ ਜੁੰਬਕ ਗਿਰਾਸ, ਰੱਬ ਇੱਕ ਸ਼ੇਰ ਹੈ, ਸਤਿਗੁਰੂ ਸਾਡਾ ਸ਼ੇਰ ਹੈ, ਬਾਕੀਆਂ ਦੀ ਸਰਨ ਪੈਣਾ, ਗਿੱਦੜਾਂ ਦੀ ਸਰਨ ਪੈਣਾ ਹੈ, ਜੁੰਬਕ ਕਹਿੰਦੇ ਗਿੱਦੜ ਨੂੰ, ਇਸ ਕਰਕੇ ਅਸੀਂ ਸਰਨ ਕਿਹਦੀ ਪੈਣਾ ਹੈ, ਅਸੀਂ ਉਹ ਸਤਿਗੁਰੂ ਸੂਰੇ ਦੀ ਸਰਨ ਪੈਣੀ, ਸਿਰ ਉੱਪਰ ਠਾਡਾ ਗੁਰਸੂਰਾ ਅਣਖ ਤਾਂ ਕਿ ਸਤਿਗੁਰ, ਉਹ ਸਤਿਗੁਰ ਪੂਰਾ, ਸਤਿਗੁਰ ਪੂਰਾ ਕਿਆ ਕਰੇ ਜੋ ਸਿੱਖਣ ਮੇਂ ਹੋਏ ਚੂਕ, ਅੰਧੇ ਏਕ ਨਾ ਲੱਗ ਗਈ ਜੋ ਬਾਂਸ ਵਜਾਏ ਫੂਕ, ਉਹ ਤੇ ਸਤਿਗੁਰੂ ਦਾ ਨਾਂ ਆਇਆ ਨਹੀਂ ਤੇ ਅਸੀਂ ਆਪ ਕਰਦੇ ਰਹੇ ਹਾਂ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ, ਕੱਖ ਨਹੀਂ ਪੱਲੇ ਪੈਣਾ, ਸਤਿਗੁਰੂ ਨੂੰ ਸਮਝੋ, ਸਤਿਗੁਰੂ ਕਿਹਦੀ ਸਰਨ ਪੈਣਾ ਹੈ, ਕੌਣ ਹੈ ਸਤਿਗੁਰੂ, ਔਰ ਉਹ ਸਿੰਘ ਹੈ, ਉਹ ਸਾਰੇ ਭਗਤਾਂ ਦਾ ਸਤਿਗੁਰੂ ਹੈ, ਹਰ ਇੱਕ ਦਾ ਉਹ ਸਤਿਗੁਰੂ ਹੈ, ਔਰ ਰੱਬ ਦਾ ਮੇਲਣ ਵਾਲਾ ਵਿਚੋਲਾ ਹੈ, ਉਹਦੀ ਸਰਨ ਪੈਣਾ ਹੈ, ਅਤੇ ਅਸੀਂ ਉਹਦੀ ਸਰਨ ਦਾ ਅਸੀਂ ਸ਼ਬਦ ਲੈਂਦੇ ਹਾਂ। ਸਿੰਘ ਸਰਨ ਕਤ ਜਾਈਐ, ਸਿੰਘ ਸਰਨ ਕਤ ਜਾਈਐ, ਜੋ ਜੁੰਬਕ ਗਰਾਸੈ, ਜੋ ਜੁੰਬਕ ਗਰਾਸੈ, ਗਰਾਸੇ ਕਹਿੰਦੇ ਆ ਬੁਰਕੀ ਭਰ ਕੇ ਅੰਦਰ ਲੈ ਜਾਣਾ, ਕਹਿੰਦਾ ਅਸੀਂ ਜੇ ਗਿੱਦੜੀ ਸਾਨੂੰ ਬੁਰਕੀ ਭਰ ਕੇ ਅੰਦਰ ਲੈ ਗਏ ਖਾ ਗਏ ਸਾਨੂੰ, ਤੇ ਸਿੰਘ ਦੀ ਸਰਨ ਦਾ ਕੀ ਫਾਇਦਾ, ਸਿੰਘ ਜਿੱਥੇ ਆਵੇ ਉੱਥੇ 30,000 ਗਿੱਦੜ ਭੱਜ ਜਾਂਦੇ ਆ, ਇਸ ਕਰਕੇ ਅਸੀਂ ਸਿੰਘ ਦੀ ਸ਼ਰਨ ਪੈਣਾ ਹੈ, ਤੇ ਇਹਨਾਂ ਪੁਜਾਰੀਆਂ ਨੂੰ ਗਿੱਦੜਾਂ ਦੀ ਸ਼ਰਨ ਨਹੀਂ ਅਸੀਂ ਪੈਣਾ। ਸਿੰਘ ਸਰਨ ਕਤ ਜਾਈਐ, ਸਿੰਘ ਸਰਨ ਕਤ
गुण कहा जगत गुरा।
कौन है सिंह? जगत का गुरु जेड़ा है वो है सतगुरु, वो है काल पुरख।
ताव गुण कहा जगत गुरा, जा
कर्म ना
नास।
कहना मैं तेन सुहा गुरी बने तू कह जगत का गुरु है जे तू मेरे पापा ने कर्म नहीं सार सकता।
एको है गुर का शब्द काटे कोट कर, ऐसा पूरे गुर की पूरी दिखिया ऐसा गुरमंत्र है लखा कर्म कट सकता फड़ के जेड़ा जपदा है। कहना मैं तेन तव गुण कहा जगत गुरा जो कर्म ना नासे। तेन जगत गुरा क्यों कहते? जे तू कर्म ही नहीं गुआ सकता तो मैं तेन जगत गुरा नहीं कहना। इस करके तव गुण कहा जगत गुरा,
कर्म
शेर है
सिंह शरण पत जा, जुमक ग्रास है एक बूंद जल कार ने चात्रिक दख पाला, एक बूंद जल कार ने
ऐसा गूढ़ा शब्द है सदना जी का, और जेड़ा जहर करता भी असी जींदे जी मुक्ति लैनी असी नहीं तेरे इतबार करते। मर तू बाद सानू तो जो मर्जी दे ना दे सानू नहीं पता। संत जींदे जी जीवन मुक्त सुआखीए मर जीवे मरिया, साड़ी फिलोसफी इस ज्ञान दी है भी जींदे जी हर एक चीज रख उन्हों का रख मेरी तली से सारा कुछ। मैं मुक्ति जींदे जी लेनी है, मरण तो बाद मुक्ति देंगा तो मैं तेन की समझांगा। आ देख एक बबीहा बबीहा उस बूंद नू, मैं उस बूंद नू हर ब्यासी उस बूंद नू तरसता है महाराज कदी नाम जप जप के मेरे ते भी मेहर हो जाए। वो बूंद बड़ी अजीब है, इंसान की हालत ऐसी हो जाती है उन्हें सामभ नहीं सकता उस बूंद नू। कई मस्त हो जाते हैं, कई पागल हो जाते हैं, कई चुप ही हो जाते सारी उम्र ली। वो ऐसी बूंद अंदर ऐसा रस आता है उसकी सिमली कोई नहीं है बार। वो कहता एक बूंद कारण चातरक दुख पाल है। चातरक सारी उम्र सारा साल बिल लाता रहा है भी वह बूंद आ जाए, मीह वरदा बथेरा आले दुआले पर सुख उन्हें शांति नहीं आती। एक शांति बूंद उत्तों आती है जिड़ी फिर उन्होंने तृप्त कर देती है। वह बूंद कारण दुख पाँगा मतलब बिल ला रहा सारा। कहता कहता जी बीबीआ बिल ला मारी गया, फिर तू ले आई सागर सारा, इना समुद्र लिया के वो चुंज च पा दी मरे दीच। कैसा तान है रब ते। कहता जद मैं बिललाप नाम जपता जपता मारी जावगा फिर ही मैनू बूंद देगा तू। कैसा तान है और सच्चाई की गल है भी महाराज फिर बौड़ता है।
एक बूंद जल कार ने चात्रिक दुख पावे, एक बूंद जल कार ने चात्रिक दुख पावे।
ये ऐसी हालत है जिहड़ी हर कते वरतेगी। बाबा नानक पहला वार्निंग दे रहा है। क्यों सिमरी?
सिमरिया नहीं जाए, सिमरन नू जपना ना समझो, सिमरन बहुत उच्ची अवस्था है। बाबा नानक कहता क्यों सिमरी? सिमरिया नहीं जाए ते मेरी ऐसी हालत हो गई है। बाबा नानक कहता मैं नाम ते जपी जाना पर तपे हे आओ जीड़ा बिल लाए। आ हालत होंदी है हर एक दी पहला होनी है। उस वेले काबरे ना शब्दां दी ओट लैके यो राह खुल रहा अगे, तपे हे आओ शांति नहीं बंदे नू आएगी जपन वाले नू पहला कदी नहीं बल्कि अगे नालों भी तंग होएगा। ये फैक्ट है। आ मैं कहना तो नहीं चाहता पर मेरे इत्थे साथी है जिहड़े पहली बारी जिंदगी च मैनू मिलन आए ना नहीं मैं लैणा। उहदा फोन आया मैनू एयरपोर्ट तों, जी तुसीं भाई महिंदर सिंह बोल रहे हो? मैं क्या हाँ जी।
ਕਹਿੰਦਾ ਭਾਈ ਸਾਹਿਬ ਜੀ ਮੈਂ ਤੁਹਾਨੂੰ ਮਿਲਣ ਆ ਰਿਹਾ। ਮੈਂ ਕਿਹਾ ਯਾਰ ਤੂੰ ਕੌਣ ਹੈ, ਮੈਨੂੰ ਤਾਂ ਪਤਾ ਵੀ ਨਹੀਂ। ਕਹਿੰਦਾ ਮੈਨੂੰ ਨੀ ਸ਼ਾਂਤੀ ਆ ਰਹੀ, ਮੈਨੂੰ ਨੀ ਪਤਾ, ਮੇਰੀ ਮਾਂ ਮਰਦੇ ਹੀ ਕਹਿ ਗਈ ਸੀ ਵੀ ਇਸ ਬੰਦੇ ਨੂੰ ਜ਼ਰੂਰ ਮਿਲੀ ਤੂੰ,
ਤੁਸੀਂ ਇੱਥੇ ਹੀ ਹੋ।
ਮੈਂ ਆਇਆ ਖੜਾ, ਉਹ ਕਹਿੰਦਾ ਡਾਇਰੈਕਸ਼ਨਾਂ ਤਾਂ ਆਪਣੇ ਘਰ ਦੀਆਂ। ਤੇ ਮੈਂ ਘੁੱਗੂ ਐਸਾ, ਮੈਨੂੰ ਆਪਣੇ ਘਰ ਦੀਆਂ ਡਾਇਰੈਕਸ਼ਨਾਂ ਨੇ ਪਤਾ, ਮੈਨੂੰ ਪੋਪ ਯਾਦ ਆ ਗਿਆ, ਮੈਨੂੰ ਕੀ ਪਤਾ ਆਪਣੇ ਘਰ ਦੀਆਂ, ਭੁੱਲ ਭੱਲ ਗਿਆ ਮੈਂ ਹਲੇ ਚਲਾ ਗਿਆ ਸੀ। ਉਹ ਮੈਂ ਇੱਥੇ, ਉਹ ਕਹਿੰਦਾ ਕਿ ਤੁਸੀਂ ਡਾਇਰੈਕਸ਼ਨਾਂ ਦਿਓ ਜੀ। ਮੈਂ ਕਿਹਾ ਮੈਂ ਹੁਣੇ ਆਪਣੇ ਕਾਕੇ ਨੂੰ ਫੋਨ ਕਰਦਾ ਜੀ ਐਮ 'ਚ, ਉਹ ਤੈਨੂੰ ਡਾਇਰੈਕਸ਼ਨ ਲਿਖਾ ਦੂ। ਕਹਿੰਦੀ ਫਿਰ ਇਸ ਤਰ੍ਹਾਂ ਕਰਿਓ, ਉਹਨੂੰ ਕਹੋ ਮੇਰੀ ਕਾਰ ਦੇ ਫੋਨ ਮੈਂ ਨੰਬਰ ਦਿੰਦਾ, ਮੈਨੂੰ ਕਾਰ 'ਚ ਡਾਇਰੈਕਸ਼ਨ, ਮੈਂ ਡੇਢ ਘੰਟਾ 'ਚ ਏਅਰਪੋਰਟ 'ਤੇ, ਮੈਂ ਪਰ ਤੁਹਾਨੂੰ ਮਿਲੇ ਬਗੈਰ ਨਹੀਂ ਜਾਣਾ, ਮੈਨੂੰ ਰੋਜ਼ ਰਾਤ ਮਾਂ ਸੁਪਨੇ 'ਚ ਆਉਂਦੀ ਹੈ, ਤੂੰ ਹਾਲੇ ਉਸ ਬੰਦੇ ਨੂੰ ਮਿਲਿਆ ਨਹੀਂ ਹੈ। ਦੇਖੋ ਹੁਣ ਦੀ ਆਦ ਬੀਤੀਆਂ ਅਥੀ ਵੈਦ, ਇਹਦੀਆਂ ਗੱਲਾਂ ਸੁਣ ਕੇ ਮੈਂ ਨਿਹਾਲ ਹੋ ਗਿਆ। ਮੈਂ ਕਿਹਾ ਜਿਨ ਕੋ ਪੂਰਬੇ ਲਿਖਿਆ ਸੇ ਆਏ ਮਿਲੇ ਗੁਰਪਾਸ, ਉਹ ਤੀ ਜੀ ਬਾਕੇ ਨਾਲ ਕਾਕੇ ਨੇ ਡਾਇਰੈਕਸ਼ਨਾਂ ਭੇਜਤੀ, ਉਹ ਤੇ ਅੱਧੇ ਘੰਟੇ 'ਚ ਆ ਗਿਆ। ਆਉਣ ਕੇ ਮੈਨੂੰ ਜੱਫੀ ਮੇਰੇ ਗਲ ਨਾਲ ਚਿੰਬੜ ਗਿਆ। ਮੈਂ ਉਹਨੂੰ ਬਿਠਾਇਆ, ਬੈਠ ਕੇ ਉਹਨੇ ਪਹਿਲਾਂ ਗੱਲ ਕੀਤੀ, ਕਹਿੰਦਾ ਭਾਈ ਸਾਹਿਬ ਜੀ ਇਹ ਸਿੱਖੀ 'ਚ ਹਿੰਦੂਇਜ਼ਮ ਦਾ ਕੈਂਸਰ ਕਦੋਂ ਦਾ ਆ ਗਿਆ? ਇਹ ਹਿੰਦੂਇਜ਼ਮ ਦਾ ਸਾਨੂੰ ਕੈਂਸਰ ਨਹੀਂ ਲੱਗਾ। ਮੈਂ ਕਿਹਾ ਯਾਰ ਇਹ ਤਾਂ ਕੋਈ ਬੰਦਾ ਰੰਗਾ। ਮੈਂ ਕਿਹਾ ਫਿਰ ਮੈਂ ਉਹਨੂੰ ਸਮਝਾਇਆ ਸਾਰਾ ਵੀ ਇਹ ਠੀਕ ਹੈ, ਬ੍ਰਹਮਣਵਾਦ ਆ ਰਹੀ ਹੈ ਸਾਰਾ ਹੈ। ਕਹਿੰਦਾ ਕੈਂਸਰ? ਕਹਿੰਦਾ ਮੈਂ ਦਸਮ ਪਾਤਸ਼ਾਹ ਦਾ ਆਸ਼ਕ। ਸਿਰ ਤੇ ਵਾਲ ਹੈ ਨੀ ਪਰ ਉਹਦਾ ਪਿਆਰ ਇੰਨਾ, ਉਹ ਮੈਂ ਸਮਝ ਗਿਆ ਵੀ ਇਹ ਦਿਲੋਂ ਆਸ਼ਕ ਹੈ। ਕਹਿੰਦੀ ਮੈਂ ਉਹਦਾ ਇਹਨਾਂ ਦਾ ਆਸ਼ਕ ਹੈ। ਮੈਂ ਬੜਾ ਮੁਤਾਸਰ ਹੋਇਆ, ਮੈਂ ਕਿਹਾ ਵੀ ਆਹ ਉਹ ਸਾਡੀਆਂ ਗਿਆਨ ਦੀਆਂ ਬੜੀਆਂ ਗੂੜੀਆਂ ਗੱਲਾਂ। ਫਿਰ ਮੈਨੂੰ ਉਹਨੇ ਦੱਸਿਆ ਵੀ ਮੈਂ ਕੌਣ ਹੈ ਸਾਰਾ। ਇੱਕ ਗੱਲ ਉਹਨੇ ਬੜੀ ਮਾੜੀ ਦਾਰ ਕਹੀ, ਕਹਿੰਦੇ ਭਾਈ ਸਾਹਿਬ ਤੁਸੀਂ ਇਹ ਦੱਸੇ ਨਾਮ ਜਪ ਨਾਲੇ ਖੁਸ਼ ਕਿਉਂ ਹੋ ਜਾਂਦੇ? ਇਹ ਵੱਢ ਖਾਣੇ ਪੈਂਦੇ ਹਰ ਇੱਕ ਨੂੰ, ਨਾਮ ਕੀ ਜਪਦੇ ਆ ਇਹ ਅੱਗੇ ਨਾਲੋਂ ਵੀ ਇਹਨਾਂ ਦਾ ਕੰਮ ਖਰਾਬ ਹੋ ਜਾਂਦਾ, ਇਹ ਕੀ ਗੱਲ? ਮੈਂ ਉਹਨੂੰ ਕਿਹਾ ਪਿਆਰਿਆ ਹਰ ਇੱਕ ਨਾ ਆਉਂਦੀ। ਕਬੀਰ ਸਾਹਿਬ ਕਹਿੰਦੇ ਕਬੀਰ ਮਾਰੇ ਬਹੁਤ ਪੁਕਾਰਿਆ, ਪੀਰ ਪੁਕਾਰੇ ਔਰ ਲਾਗੀ ਚੋਟ ਪਰਮ ਕੀ ਰਾਹ ਕਬੀਰਾ ਠਾਰ। ਇਹ ਜਿਉਂ ਜਿਉਂ ਇਹਨੂੰ ਮਨ ਨੂੰ ਮਾਰੋਗੇ ਇਹ ਹੋਰ ਅਡਵੈਂਗ ਹੋਏਗਾ। ਕਬੀਰ ਸਾਹਿਬ ਕਹਿੰਦੇ ਅੱਗੇ ਸੁੱਖ ਦੀ ਨੀਂਦ ਸੌ ਜਾਂਦੇ ਸੀ, ਜਦੋਂ ਆ ਬਲਾ ਚਿਮੜੀ ਆ ਨਾਮ ਜਪਣ ਦੀ ਅਗਲੀ ਨੀਂਦ ਵੀ ਚਲੀ ਗਈ। ਸੋ ਪਹਿਲੀ ਹਾਲਤ ਹੈ ਬਾਬਾ ਨਾਨਕ ਲਿਖਦਾ ਤਪੇ ਹਿਆਓ ਜੀੜਾ ਬਿਲ ਲਾਏ, ਤਾਂ ਲਿਖਿਆ ਇੱਕ ਬੂੰਦ ਜਲ ਕਾਰਣੇ ਚਾਤਰਕ ਦੁੱਖ ਪਾਵੇ। ਕਹਿੰਦੇ ਪ੍ਰਾਣ ਗਏ, ਫਿਰ ਸਾਗਰ ਲਿਆ ਦੀ ਉਹਦੇ ਲਈ, ਫੂਕਣਾ ਮੈਂ ਸਾਗਰ ਨੂੰ ਸਮੁੰਦਰ ਨੂੰ। ਈਦ ਤੋਂ ਬਾਅਦ ਤੰਬੇ ਨੂੰ ਫੂਕੀ ਦਾ ਹੁੰਦਾ, ਈਦ ਤੇ ਲੰਘ ਗਈ, ਈਦ ਵਾਲੇ ਦਿਨ ਚਿੱਟਾ ਚੰਦਾ ਤੰਬਾ ਪਾਉਂਦੇ, ਈਦ ਲੰਘ ਗਈ ਤੇ ਮਗਰੋਂ ਚਿੱਟਾ ਤੰਬਾ ਲਿਆ ਦਿਓ ਤੁਸੀਂ ਪਾਉਣ ਨੂੰ, ਸਫੈਦ ਡਰੈਸ ਪਾਉਂਦੇ ਮੁਸਲਮਾਨ। ਈਦੋਂ ਬਾਅਦ ਤੰਬਾ ਫੂਕ ਸਿੱਟੀ ਦਾ ਹੁੰਦਾ, ਉਹਨੇ ਸਾਨੂੰ ਚਾਹੀਦਾ ਏਦਾਂ ਹੀ ਸਦਨਾ ਕਹਿੰਦਾ ਮੈਂ ਈਦੋਂ ਬਾਅਦ ਤੰਬਾ ਨਹੀਂ ਪਾਉਣਾ, ਹੁਣ ਫੂਕ ਸੁੱਟਣਾ ਮੈਂ ਤੂੰ, ਮੈਂ ਮਾਰੀ ਗਿਆ, ਮੇਰੀ ਚੁੰਝ ਐ ਅੱਡੀ ਪਈ ਹੈ, ਤੂੰ ਹੁਣ ਚੁੰਝ ਮਰੇ ਦੇ ਮੇਰੇ ਮੂੰਹ 'ਚ ਸਾਗਰ ਲਿਆ ਕੇ ਪੈਸਾ ਫਿਰ ਕੋਸ਼ਨ ਸਾਰਾ ਪਾ ਦੇ ਪਛਾ ਕਵਾ, ਮੈਨੂੰ ਜੀਂਦੇ ਨੂੰ ਦੇ। ਅਮਾਰੀ ਕਹਿੰਦੇ ਇੱਕ ਬੂੰਦ ਜਲ ਕਾ, ਏਦਾਂ ਦੀ ਬੇਨਤੀ ਕਰਨੀ ਹੈ ਰੱਬ ਅੱਗੇ, ਏਦਾਂ ਦਾ ਤਾਣ ਰੱਖਣਾ ਉਸ ਜਪਜੇ ਦਾ ਨਾਮ ਜਪਦੇ ਹੈ। ਇੱਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਏ ਇਹ ਪ੍ਰਾਨ ਗਏ, ਸਾਗਰ ਮਿਲੇ ਪ੍ਰਾਨ ਗਏ ਕਾਮੇ। ਇਹ ਸ਼ਬਦ ਅਸੀਂ ਲਮਕਾਵਾਂਗੇ ਤਾਂ ਕਿ ਇਸੇ ਰਸ 'ਚ ਖੇਲੋ, ਇਹ ਸ਼ਬਦ ਪੂਰਾ ਗਾਂਹ ਜਾ ਕੇ ਕਰਾਂਗੇ, ਅਸੀਂ ਇਹਦੀ ਸਰਨ ਦੀ ਤੁਕ ਚੱਕਦੇ ਹਾਂ। ਸਿੰਘ ਸਰਨ ਤਤ ਜਾਮਕ ਤਬ ਗੁਣ ਕਹਾਂ ਜਗਤੀ ਗੁਰਾ ਜਾ ਕਰਮ ਨਾਸੈ, ਤਬ ਗੁਣ ਕਹਾਂ ਜਗਤੀ ਗੁਰਾ ਜਾ ਕਰਮ ਨਾਸੈ। ਆਹ ਗਿਰੀ ਨਾਨਕ ਐਡਾ ਦਿਆਲ ਕਹਿੰਦਾ ਲੈ ਮੈਂ ਤੇਰੇ ਕਰਮ ਗਵਾਉਣਾ ਆ ਫੜ। ਅਸੀਂ ਬਾਣੀ ਦੀ ਖੋਜ ਰਾਹੀਂ ਐਲਾਨ ਕਰਦੇ ਹਾਂ, ਇੱਕ ਤੇ ਰੱਬ ਨੂੰ ਜਗਤ ਗੁਰਾ ਕਿਹਾ ਹੈ, ਇੱਕ ਬਾਬੇ ਨਾਨਕ ਨੂੰ ਵੀ ਜਗਤ ਗੁਰਾ ਕਿਹਾ। ਕਿਸ ਤਰ੍ਹਾਂ ਦਰਸ਼ਨ ਪਿਆਸ ਬਹੁਤ ਮਨ ਮੇਰੇ ਮਿਲ ਨਾਨਕ ਦੇਵ ਜਗਤ ਗੁਰ ਕੇ। ਇਹ ਜਗਤ ਦੇ ਗੁਰੂ ਸੀ, ਦੀਖਿਆ ਦੇਣ ਵਾਲੇ। ਇਸ ਕਰਕੇ ਜਗਤ ਗੁਰਾ ਜਾਇਆ ਜਾਂ ਬਾਬਾ ਨਾਨਕ ਸੀ। ਦਰਸ਼ਨ ਪਿਆਸ ਮਹੱਲਾ ਪੰਜਵਾਂ ਲਿਖਦਾ, ਦਰਸ਼ਨ ਪਿਆਸ ਬਹੁਤ ਮਨ ਮੇਰੇ ਰੱਬ ਦੀ ਪਿਆਸ, ਕਹਿੰਦਾ ਜੇ ਮਿਲਣਾ ਤੇ ਉਸ ਜਗਤ ਗੁਰੇ ਦੇ ਥਰੂ ਮਿਲ। ਮਿਲ ਨਾਨਕ ਦੇਵ ਜਗਤ ਗੁਰ ਕੇਰੇ। ਐਸ ਤੁਕ ਦੇ ਨਾਲ ਅਸੀਂ ਅੰਮ੍ਰਿਤਸਰ ਸੀ, ਮੈਂ ਲੱਗਾ ਇੰਜੀਨੀਅਰ। ਇਹਨਾਂ ਨੇ ਗੁਰੂ ਨਾਨਕ ਯੂਨੀਵਰਸਿਟੀ ਬਣਾਈ। ਅਸੀਂ ਇਹਨਾਂ ਨੂੰ ਜਾ ਕੇ ਪਿਆਰ ਨਾਲ ਕਿਹਾ ਜੋ ਬਾਣੀ ਚ ਆਦਰ ਦਿੱਤਾ ਉਹ ਨਾਂ ਲਿਖੋ ਔਰ ਇਹਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਹੋ। ਤਾਂ ਜਾ ਕੇ ਹੁਣ ਉਹਦਾ ਨਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ। ਇਹ ਦੱਸਦੀਆਂ ਹੱਡ ਬੀਤੀਆਂ ਮੈਂ ਤਾਂ ਸੁਣਾ ਰਿਹਾ ਵੀ ਸਾਡੀ ਬਾਣੀ ਚ ਪੂਰਾ ਖਜ਼ਾਨਾ ਹੈ। ਇੱਕ ਜਗਤ ਗੁਰੂ ਬਾਬਾ ਨਾਨਕ ਹੈ, ਇੱਕ ਸਤਿਗੁਰੂ ਅਕਾਲ ਪ੍ਰਖਾਪ ਔਰ ਇਹਦਾ ਹੀ ਰੂਪ ਉਹਦੇ ਚ ਮਿਲੇ ਆ ਸਾਰਾ। ਇਸ ਕਰਕੇ ਦਰਸ਼ਨ ਪਿਆਸ ਬਹੁਤ ਮਨ ਮੇਰੇ ਮਿਲ ਨਾਨਕ ਦੇਵ। ਇਹਨਾਂ ਦਾ ਛੋਟਿਆਂ ਦਾ ਨਾਂ ਨਾਨਕ ਦੇਵ ਸੀ, ਹਿੰਦੂਆਂ ਦੇ ਨਾਂ। ਮਿਲ ਨਾਨਕ ਦੇਵ ਜਗਤ ਗੁਰ ਕੇਰੇ। ਇਸ ਕਰਕੇ ਇਹ ਜਿਹੜਾ ਜਗਤ ਗੁਰਾ ਇਹ ਕਰਮ ਕਰਨ ਦਾ ਸਾਨੂੰ ਐਨ ਸਪਸ਼ਟ ਬਾਣੀ ਦੇ ਰਿਹਾ ਹੈ।
ਜਨਮ ਜਨਮ ਪਾਪ ਕਰਮ ਕੇ ਕਾਟਣ ਹਾਰਾ ਨੀਚੇ ਰੇ ਇਹ ਔਖਦ ਮੰਤਰ ਮੂਲ ਮਨ ਕੇ ਜੇ ਕਰ ਦ੍ਰਿੜ ਚਿਤ ਕੀ ਜੈ ਰੇ ਇਹ ਜਨਮ ਜਨਮ ਕੇ ਪਾਪ ਕਰਮ ਕੇ ਕਾਟਣ ਅੱਲੀ ਜੈ ਰੇ।
ਔਰ ਫਿਰ ਮਹਾਰਾਜ ਆਪ ਪਾਪੀ ਬਣਦੇ ਹੈ। ਹਮ ਡੋਲ
ਦੇ ਪਾਪ ਭਾਰੀ ਹੈ ਪਵਨ ਲੱਗੇ ਮਤ ਜਾਈ।
ਉਹ ਜਿਹੜਾ ਅੰਦਰ ਸਨਮੁਖ ਸਿੱਧ ਸਤਿਗੁਰੂ ਨੂੰ ਕਿਹਾ ਹੈ,
ਸਨਮੁਖ
ਇਹ ਗੁਰੂ ਨਾਨਕ ਉਹ ਸਿੱਧ ਨੂੰ ਭੇਟ ਰਿਹਾ। ਸਨਮੁਖ ਸਿੱਧ ਸਤਿਗੁਰੂ ਹੈ।
ਸਨਮੁਖ ਸਿੱਧ ਭੇਟਣ ਕੋ ਆਏ ਚੋਦੇ ਵੱਡਿਆ।
ਬਾਬਾ ਨਾਨਕ ਦਾ ਸ਼ਬਦ ਹੈ, ਰਹਾਉ ਦੀ ਤੁਕ ਆ ਰਹੀ ਹੈ, ਅਸੀਂ ਜਾਗਣਾ ਹੈ ਵੀ ਤਾਰਨਾ ਕਹਿੰਦਾ ਬਾਬੇ ਨਾਨਕ ਨਾ ਨੀ ਤਾਰਨਾ।
ਜਿਹਨੂੰ ਉਹ ਕਹਿ ਰਿਹਾ ਉਹਨੇ ਤਾਰਨਾ।
ਗੁਰ ਤਾਰ ਤਾਰ ਹਾਰੀਆ ਗੁਰ ਤਾਰ ਤਾਰਨ ਹਾਰੀਆ।
ਉਹ ਐਵੇਂ ਨੀ ਬਾਹਾਂ ਫੜ ਕੇ ਤੁਹਾਨੂੰ ਜਹਾਜ਼ ਬਿਠਾ ਦਊਗਾ, ਛੋਟੀ ਗੱਲ। ਉਹਨੇ ਤੁਹਾਨੂੰ ਭਗਤੀ ਕਰਾਊਗਾ।
ਦੇਹ ਭਗਤ ਪੂਰਨ ਆਪਣਾ ਇਹ ਕੋ ਬਲ ਹਾਰਿਆ।
ਕਹਿੰਦੇ ਤੂੰ ਸਭ ਤੋਂ ਵੱਡਾ ਸਿੱਧ, ਸਭ ਤੋਂ ਵੱਡਾ ਜੋਗੀ, ਸਭ ਤੋਂ ਵੱਡਾ ਜੰਗਮ, ਜੇ ਤੂੰ ਏਕ ਸਿੱਧ ਤੇ ਆ ਜਾਏ, ਇੱਕ ਰੱਬ ਨੂੰ ਤੇ ਆ ਜਾਏ, ਗੜੇ ਗੋਰਖ ਨੂੰ ਬਾਕੀ ਛੱਡ ਇਹਨਾਂ ਜਿਸਮਾਂ ਨੂੰ, ਏਕ ਸਿੱਧ ਜਿੰਨੀ ਤੇ ਆਇਆ
ਸਿੱਧ ਸਾ ਜੋਗੀ ਔਰ ਜੰਗ
ਰੱਬ ਦੇ ਪੈਰ ਪਰਸ ਲਏਗਾ ਜੇ ਤੂੰ ਇੱਕ ਅੱਖਰ ਤੇ ਭਗਤੀ ਕਰ ਗਿਆ।
ਪਰ ਸਿਜਨ ਤੇ ਸਵਾਮੀ ਅੱਖਰ
ਜਿਹਨਾਂ ਨੂੰ ਅੱਖਰ ਆ ਗਿਆ ਉਹਨਾਂ ਨੇ ਕਰਮ ਕਾਂਡ ਛੱਡ ਦਿੱਤਾ, ਜਪ ਤਪ ਛੱਡ ਦਿੱਤੇ, ਸਭ ਕੁਛ। ਉਹ ਹੀਰਲੀ ਲਾਈਨ ਆਈ,
ਜਪ ਤਪ ਕਰਮ ਨ ਜਾਣਾ ਨਾਮ ਜਪੀ ਪ੍ਰਭ ਤੇਰਾ।
ਉਸ ਜੋ ਗੁਰੂ ਨਾਨਕ ਦਾ ਗੁਰੂ ਉਹ ਸਾਡਾ ਗੁਰੂ।
ਗੋਰ ਪਰਮੇਸ਼ਰ ਨਾਨਕ ਪੇ
ਅਸੀਂ ਵੀ ਉਸ ਰੱਬ ਨੂੰ ਇਸੇ ਸ਼ਬਦ ਨਾਲ ਹੀ ਭੇਟਣਾ।
ਸਾਚੇ
ਸ਼ਬਦ
ਨਵੇਰਾ
ਕਿੱਦਾਂ ਭੇਟਣਾ?
ਇੱਕੇ ਆਖਿਆ ਖੈ ਸ਼ਬਦ ਪਾਰ ਅਰਧ ਉਰਦ
ਅਰਧ ਉਰਦ ਨਵੇਰਾ ਅਰਧ ਉਰਦ ਨਵੇਰਾ ਅਰਧ ਉਰਦ ਨਵੇਰਾ ਅਰਧ
ਅੱਧਾ ਅਰਧ ਉਰਦ ਨਵੇਰਾ ਅਰਧੇ ਉਰਦੇ ਮੰਜੇ ਬਸੇਰਾ ਅਰਧ ਛਾੜ ਜਾ ਉਰਦ ਪਾਓ ਅਰਧੇ ਉਰਦੇ ਮਿਲਿਆ ਸੁਖ ਪਾਤੋ ਅਰਧੇ ਉਰਦੇ ਮਿਲਿਆ ਓ ਅਰਧੇ ਉਰਦ ਨਵੇਰਾ ਅਰਧੇ ਉਰਦ ਨਵੇਰਾ ਅਰਧੇ ਉਰਦ ਨਵੇਰਾ ਅਰਧੇ ਉਰਦ ਨਵੇਰਾ ਇੱਕ ਆਖੇ ਸਬਦ ਪਾਖੇ ਇੱਕ ਆਖੇ ਸਬਦ ਇਹ ਅਰਧ ਉਰਦ ਦਿਨ ਰਾਤੇ ਅਰਧ ਉਰਦ ਦਿਨ ਰਾਤੇ ਅਰਧ ਉਰਦ ਦਿਨ ਰਾਤੇ ਅਰਧ ਉਰਦ ਦਿਨ
ਸਤਿਗੁਰੂ ਦੀ ਸੇਵਾ ਹੈ
ਸਤੇ ਗੁਰ
ਸੇਵ
ਸੁਮਾਰੈ ਗੁਰ ਜਪੇ ਮਨ ਰਾਮ ਨਾਮ ਸੁਖ ਪਾਵੈ ਗੁਰ ਜਪੇ ਮਨ ਰਾਮ ਨਾਮ ਸੁਖ ਪਾਵੈ ਗੁਰ
ਤੂੰ ਹੀ ਰਾਸ ਇਸੇ ਜਪਣ ਕੀ ਰਾਸ ਆ ਜਾਣਾ ਤੂੰ ਹੀ ਰਾਸ
ਤੂੰ ਹੀ ਜਸ ਤੂੰ ਹੀ
ਰੂਪ
ਤੂੰ ਹੀ ਰੰਗ
ਆਸ
ਕੋਟ ਪ੍ਰਭ ਤੋਰੀ
ਗੁਣ ਕੀਰਤ
ਨਿਤ ਮੋਰੀ
ਤੂੰ ਹੀ ਪਤ
ਤੂੰ ਹੀ ਪ੍ਰਾਨ ਤੂੰ ਹੀ
ਮਾਨ
ਤੂੰ ਹੀ ਧਾਨ
ਗੁਰੇ
ਤੂਟੀ ਲੈ ਜੋਰੀ ਗੁਰੇ ਤੂਟੀ ਲੈ ਜੋਰੀ
ਤੂੰ ਹੀ ਗ੍ਰਹਿ
ਤੂੰ ਹੀ ਬਾਨ ਤੂੰ ਹੀ
ਗਾਓ ਆਤਮੇ
ਰਹਿਆ ਪਰ ਪੂਰੇ ਨਾਹੀ ਤੂੰ ਨਿਜ ਆਤਮੇ ਰਹਿਆ ਪਰ ਪੂਰੇ
ਤੂੰ ਹੀ ਤੂੰ ਹੀ ਤੂੰ ਹੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਏ 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 ਜ਼ਬਾਨੀ ਯਾਦ ਕੀਤੀ ਹੈ ਸਾਰਿਆਂ ਨਾਲ ਭਈ ਸਰਨ ਕੀ ਚੀਜ਼ ਹੈ ਕਿਸੇ ਦੀ ਸਰਨ ਪੈਣਾ ਅਸੀਂ ਸਰਨ ਕਿਹਦੀ ਪੈਣਾ ਅਸੀਂ ਜਪਣ ਦੀ ਸਰਨ ਪੈਣਾ ਅਸੀਂ ਉਹ ਰਿਵਾਜ ਭੰਨ ਰਹੇ ਹਾਂ ਉਹ ਕੁਰੀਤੀਆਂ ਉਹ ਬਾਣੀ ਤੋਂ ਉਲਟ ਜਿੱਦਾਂ ਹਿੰਦੂਆਂ ਦੇ ਮੰਦਰ ਚੋਂ ਮੂਰਤੀ ਦੀ ਸਰਨ ਪੈਂਦੇ ਸੀ ਜਾ ਕੇ ਅਸੀਂ ਅੰਤਰਗਤੀ ਨਾਮ ਜਪ ਕੇ ਆਪਣੇ ਅੰਦਰ ਹੀ ਸਰਨ ਪੈਣਾ ਹੈ ਸਾਡਾ ਸਭ ਕੁਛ ਆਪਣੇ ਸਾਡੇ ਸਰੀਰ ਦੇ ਅੰਦਰ ਹੈ ਅਸੀਂ ਮਨ ਨੂੰ ਬਾਹਰ ਦੇ ਕਿਸੇ ਵੀ ਥਾਂ ਜਾਣ ਦੇ ਵਿਚਾਰ ਨਹੀਂ ਬਣਾਉਣੇ ਕਿਉਂਕਿ ਬਾਬਾ ਨਾਨਕ ਨੇ ਜਿੱਦਾਂ ਜਪਿਆ ਨਾਮ ਅਸੀਂ ਉੱਦਾਂ ਜਪਣਾ ਹੈ ਉਹ ਸ਼ਬਦ ਹੀ ਇੱਥੋਂ ਸ਼ੁਰੂ ਕਰਦੇ ਆ ਮਹੱਲਾ ਪਹਿਲਾ ਘਰੇ ਰਹੋ ਰੇ ਮਨ ਮੁਗਧ ਇਆਣੇ ਬਾਹਰਲੇ ਵਿਚਾਰ ਨਾ ਬਚਾ ਕਿਤੇ ਬਾਹਰ ਜਾਣ ਦੇ ਇਹ ਹਿੰਦੂ ਦਾ ਹਿੰਦੂਆਂ ਦੇ ਵਿਚਾਰ ਹੈ ਵੀ ਬਗੈਰ ਮੰਦਰ ਤੋਂ ਜਾਂ ਬਗੈਰ ਬਾਹਰ ਜਾ ਕੇ ਮੰਦਰ ਦੇ ਵਿੱਚ ਮੂਰਤੀਆਂ ਨੂੰ ਪੂਜ ਕੇ ਜਾਂ ਮੰਦਰ ਜਾਣਾ ਜ਼ਰੂਰੀ ਹੈ ਮਹਾਰਾਜ ਕਹਿੰਦਾ ਘਰੇ ਰਹੋ ਰੇ ਮਨ ਮੁਗਧ ਇਆਣੇ ਰਾਮ ਜਪੋ ਅੰਤਰਗਤ ਧਿਆਨੇ ਅੰਤਰਗਤੀ ਨਾਮ ਜਪਣਾ ਹੈ ਕੋਈ ਵੀ ਵਿਚਾਰ ਮਨ ਦਾ ਜੇ ਵਿਚਾਰ ਚਲੇ ਗਿਆ ਮਨ ਨਾ ਤੁਹਾਨੂੰ ਧੋ ਕੇ ਉਸੇ ਥਾਂ ਲੈ ਜਾਣਾ ਜੇ ਵਿਚਾਰ ਅੰਦਰ ਆ ਗਏ ਜਾਣ ਦੇ ਉੱਥੇ ਤੇ ਪਹਿਲਾਂ ਮਨ ਚ ਵਿਚਾਰ ਆਏਗਾ ਫਿਰ ਉਹ ਵਿਚਾਰ ਤੁਹਾਡੇ ਸਰੀਰ ਨੂੰ ਹੁਕਮ ਦੇਣਗੇ ਸਰੀਰ ਤੁਹਾਡਾ ਤੁਰ ਪਊਗਾ ਗਾ ਜਿਹੜਾ ਆਰਾਮ ਨਾਲ ਬੰਦਾ ਘਰ ਬੈਠ ਕੇ ਅੰਤਰ ਧਿਆਨ ਹੋ ਕੇ ਨਾਮ ਜਪਦਾ ਹੈ ਉਹ ਅੰਦਰ ਹੀ ਸਭ ਕੁਛ ਪਾ ਲੈਂਦਾ ਹੈ। ਕਰੇ ਰਹੋ ਰੇ ਮਨ ਮੁਗਧ ਇਆਣੇ, ਆਰਾਮ ਜਪੋ ਅੰਤਰਗਤ ਧਿਆਨੇ, ਲਾਲਚ ਛੋੜ ਰਚੋ ਅਪਰੰਪਰੇ, ਇਉਂ ਪਾਵੋ ਮੁਕਤ ਦੁਆਰਾ ਹੈ। ਅਸੀਂ ਗੁਰਦੁਆਰਾ ਨਹੀਂ ਪਾਉਣਾ, ਅਸੀਂ ਮੁਕਤੀ ਦਾ ਦੁਆਰਾ ਲੈਣਾ ਹੈ। ਸਾਰੀ ਸਿੱਖੀ ਨੂੰ ਗੁਰਦੁਆਰਿਆਂ ਚ ਝੁਕਿਆ ਜਾ ਰਿਹਾ ਤੇ ਆਹ ਮੁਕਤ ਦੁਆਰਾ ਕਿਹੜਾ ਹੋਇਆ? ਬਾਬੇ ਨਾਨਕ ਦੁਆਰੇ, ਠਾਕਰ ਦੁਆਰੇ, ਸਾਰੇ ਜਿੰਨੇ ਵੀ ਸੀ ਹਿੰਦੂ ਦੁਆਰੇ ਠਾਕਰ ਦੁਆਰੇ ਜਾਂਦੇ ਸੀ। ਸਾਡਾ ਗੁਰਦੁਆਰਾ ਅੰਦਰ ਹੈ, ਅਸੀਂ ਅੰਤਰਗਤੀ ਨਾਮ ਜਪ ਕੇ ਉਹ ਜਿਹੜਾ ਅੰਦਰ ਗੁਰਦੁਆਰਾ ਹੈ ਉਹਦੇ ਚ ਹੀ ਅੰਤਰਗਤੀ ਸਰਨ ਪੈਣਾ ਹੈ। ਸਰਨ ਦੀ ਅਸੀਂ ਪੂਣੀ ਛੋਈ ਹੈ ਵੀ ਬੇਨਤੀ ਕੀ ਹੈ ਤੇ ਸਰਨ ਕੀ ਹੈ ਤੇ ਅਰਦਾਸ ਕੀ ਹੈ, ਇਹ ਤਿੰਨੇ ਲਫ਼ਜ਼ ਇੱਕੋ ਹੀ ਹੈ। ਅਰਦਾਸ ਵੀ ਸਾਡੀ ਹਾਂ ਸਿਫਤ ਕਰੀ ਅਰਦਾਸ ਜੀਓ। ਬਾਬਾ ਨਾਨਕ ਕਹਿੰਦਾ ਮੈਂ ਆਪਦੀ ਨਾਮ ਜਪ ਜਪ ਕੇ ਹੀ ਅਰਦਾਸ ਹੈ ਮੇਰੀ, ਨਾਮ ਜਪਣਾ ਬੇਨਤੀ ਰੂਪ ਹੋ ਕੇ ਨਾਮ ਜਪਣਾ, ਬੇਨਤੀ ਵੀ ਸਾਡੀ ਨਾਮ ਜਪਣਾ ਹੈ ਤੇ ਹੁਣ ਅਸੀਂ ਸਰਨ ਲੈ ਰਹੇ ਹਾਂ, ਸਰਨ ਵੀ ਸਾਡੀ ਇਹੋ ਹੀ ਹੈ। ਔਰ ਉਹ ਜਿਹੜਾ ਸਤਿਗੁਰੂ ਹੈ ਬੇਨਤੀ ਉਹਦੇ ਅੱਗੇ ਕਰਨੀ, ਉਹ ਸਾਡੇ ਅੰਦਰ ਹੀ ਹੈ ਸਤਿਗੁਰੂ, ਤੋਂ ਅੰਤਰਮੁਖੀ ਹੋ ਕੇ ਨਾਮ ਜਪਣਾ ਹੀ ਸਭ ਕੁਛ।
ਕਰੂੰ ਬੇਨਤੀ ਸਤਿਗੁਰ ਆਪਣੀ, ਕਰੂੰ ਬੇਨਤੀ ਸਤਿਗੁਰ ਆਪਣੀ, ਕਰ ਕਿਰਪਾ ਰੱਖੋ ਸਰਨਾਈ, ਕਰ ਕਿਰਪਾ ਰੱਖੋ ਸਰਨਾਈ।
ਦੇਖੋ ਕੀ ਚੀਜ਼ ਮੰਗ ਰਹੇ ਹਾਂ ਅਸੀਂ ਉਸ ਅੰਦਰਲੇ ਸਤਿਗੁਰੂ ਕੋਲੋਂ।
ਮੋਕ ਦੇਹ ਹਰੇ ਹਰ ਜਪਨੀ, ਮੋਕ ਦੇਹ ਹਰੇ ਹਰ ਜਪਨੀ।
ਮਹੱਲੇ ਪੰਜਵੇਂ ਦਾ ਸ਼ਬਦ ਆ ਉਹ ਕਹਿੰਦਾ ਜੇ ਤੁਸੀਂ ਮਾਲਾ ਵੀ ਹੱਥ ਚ ਫੇਰੋਗੇ ਨਾ ਤੁਹਾਡਾ ਧਿਆਨ ਬਾਰਮੁਖੀ ਹੋ ਜਾਊਗਾ। ਮਾਲੇ ਦੇ ਮਣਕਿਆਂ ਨਾਲ ਫੇਰ ਨਾਲ ਕਹਿੰਦੇ ਬਾਹਰ ਤੇ ਸਿੱਖ ਨੂੰ ਧਿਆਨ ਰੱਖਣ ਦਾ ਹੁਕਮ ਹੀ ਨਹੀਂ, ਨਾ ਅੱਖਾਂ ਹੀ ਨਾ ਉਗੜਨ, ਅੰਤਰਗਤੀ ਸਭ ਕੁਛ ਹੈ। ਇਸ ਕਰਕੇ ਮਹਾਰਾਜ ਇੱਥੇ ਮਾਲਾ ਦਾ ਫਸਤਾ ਮਗਾੜਦੇ ਵੀ ਸਿੱਖ ਗੁਰੂ ਕਾਲ ਵੇਲੇ ਸਾਰੀ ਬਾਣੀ ਚ ਮਾਲਾ ਰਿਜੈਕਟਡ ਹੈ ਬਾਹਰਲੀ, ਭਾਵੇਂ ਉੱਨ ਦੀ ਹੋਵੇ, ਭਾਵੇਂ ਸਰਬਲੋਹ ਦੀ ਹੋਵੇ ਤੇ ਭਾਵੇਂ ਉਹ ਕੰਠੀ ਹੋਵੇ ਲੱਕੜ ਦੇ ਮਣਕਿਆਂ ਦੀ, ਇਹ ਸਾਰਾ ਬਾਹਰ ਦਿਖਾਵਾ ਔਰ ਇਹਦੇ ਨਾਲ ਬਿਰਤੀ ਤੁਹਾਡੀ ਬਾਹਰ ਜਾਊਗੀ। ਮਹਾਰਾਜ ਕਹਿੰਦਾ ਮੈਨੂੰ ਜਪਣੀ ਦੇ ਅੰਤਰਗਤ ਧਿਆਨੇ ਦੀ, ਤੇ ਜਿਹੜੇ ਆ ਮੇਰੇ ਅੱਖਰ ਹੈ ਨਾ ਜਿਨ੍ਹਾਂ ਨੂੰ ਮੈਂ ਜਪਦਾ ਇਹੋ ਹੀ ਮਾਲਾ ਬਣ ਜਾਣੀ ਹੈ।
ਹਰੇ ਹਾਰੇ ਅੱਖਰ ਦੋਏ ਮਾਲਾ, ਹਰੇ ਹਾਰੇ ਅੱਖਰ ਦੋਏ ਮਾਲਾ।
ਸਾਡੇ ਤੇ ਚਾਰ ਅੱਖਰ, ਹਾਰ ਦੇ ਦੋ ਅੱਖਰ ਹੈ, ਇੱਥੇ ਦੋ ਅੱਖਰ ਹੈ ਬਈ, ਹਰ ਹਰ ਅੱਖਰ ਦੋਏ ਇਹ ਮਾਲਾ। ਸਾਡੇ ਤੇ ਵਾਹਿਗੁਰੂ ਦੇ ਚਾਰ ਅੱਖਰ, ਇਹ ਅਰਦਾ ਉਰਦੀ ਅਭਿਆਸ ਹੱਲ ਇਸ਼ਾਰਾ ਹੈ। ਦੁਨੀਆਂ ਦਾ ਹਰ ਗੁਰਮੰਤਰ ਜੋ ਪਰਮੇਸ਼ਰ ਦਾ ਨਾਮ ਹੈ ਉਹਨੂੰ ਦੋਵਾਂ ਹਿੱਸਿਆਂ ਚ ਵੰਡ ਲਓ, ਅੱਧਾ ਹਿੱਸਾ ਅੰਦਰ ਲਿਜਾਓ ਸਵਾ ਖਿੱਚ ਕੇ, ਬਾਕੀ ਦਾ ਜਿਹੜਾ ਰਹਿੰਦਾ ਅੱਧਾ ਹਿੱਸਾ ਉਸ ਗੁਰਮੰਤਰ ਦਾ ਉਹ ਬਾਹਰ ਕੱਢਣ ਲੱਗੇ ਉਹਨੂੰ ਬੋਲੋ। ਇਹ ਹੈ ਅਰਧਾ ਉਰਦੀ ਦਾ ਅਭਿਆਸ, ਔਰ ਇਹਦੇ ਚ ਹਰ ਗੁਰਮੰਤਰ ਦੋ ਅੱਖਰ ਹੀ ਹੈ। ਅਸੀਂ ਵਾਹੇ ਅੰਦਰ ਖਿੱਚਣਾ ਹੈ, ਗੁਰੂ ਬਾਹਰ ਕੱਢਣਾ ਹੈ, ਦੋ ਅੱਖਰ ਸਾਡੇ ਵਾਹੇ ਦੂਸਰੇ ਗੁਰੂ। ਇਸ ਕਰਕੇ ਜਿਹੜੇ ਪਿਸ਼ਟਨ ਅਰਧਾ ਉਰਦੀ ਅਭਿਆਸ ਦੇ ਸਾਡੇ ਇਹੋ ਹੀ ਦੋ ਅੱਖਰ ਹੈ, ਗੋਬਿੰਦ ਨਾਰਾਇਣ ਅੱਲਾ, ਹਰ ਇੱਕ ਨਾਲ ਰਾਮ ਕਿਸੇ ਨੇ ਜਪਿਆ ਹੈ, ਪਰ ਅਰਧ ਉਰਦੀ ਅਭਿਆਸ ਜੋ ਭਗਤੀ ਲਹਿਰ ਦੇ ਭਗਤ ਕਰਦੇ ਆਏ ਨੇ ਉਹ ਹਮੇਸ਼ਾ ਹੀ ਅਰਧ ਉਰਧ ਨੂੰ ਦੋ ਅੱਖਰ ਕਹਿੰਦੇ ਹੈ।
ਹਰ ਹਰ ਅੱਖ ਦੋਏ ਮਾਲਾ, ਹਰ ਹਰ ਅੱਖ
ਜਦੋਂ ਮੈਂ ਅਰਧ ਉਰਦੀ ਦਾ ਅਭਿਆਸ ਕੀਤਾ ਸਤਿਗੁਰੂ ਤੇ ਦਿਆਲ ਹੋ ਗਿਆ ਮੇਰੇ ਤੇ ਉਹ